हे बेनती सुन प्रभ मेरे, देहे नाम कर अपने चेहरे रहाओ।
हे वाहिगुरु जी, ऐ मेरे प्रभु जी, ए मेरी बेनती है थोड़े चरणा दे विच, ते तुसी ध्यान दे नाल सुनो। देहे नाम कर अपने चेहरे, तुसी मेनू अपना चेहरे दा अर्थ है चेला, भाव अपना सिख बना के मेनू अपना नाम दियो, क्योंकि नाम लैण वास्ते गुरु दा सिख बनना ही पैंदा। ते जिन्ना चिर तक असीं गुरु दे पासों नाम नहीं लै लैंदे, उन्ना चिर गुरु दे सिख बन भी नहीं सकदे, ते सदवा भी नहीं सकदे। इसे लई सतगुरु ने बेनती कीती है, ऐ मेरे वाहिगुरु जी, तेरे चरणा विच साडी ये बेनती है, इहनू ध्यान दे नाल सुन। तुसी मैनू अपना सिख बना के, अपना सिख्यार्थी बना के, अपना अन्याई अपना पैरोकार बना के, ते मैनू महाराज नाम दी दात बख्शिश कर दियो।
अपनी सरण राख प्रभ दाते, गुर प्रसाद किन विरला जाते।
रहाओ विश्राम दे के साहिब सतगुरु सच्चे पातशाह गे फिर अकाल पुरख दे चरणा विच अरदास बेनती करदे हन। हे वाहिगुरु, हे दाते प्रभु जी, तुसी मैनू अपनी शरण विच रखो। गुर प्रसाद किना विरले जाते, गुरु दी मेहर दे नाल किसे विरले नहीं आप जी नू जानिया है, इसलिए कृपा करो। मैं ते हुन गुरु दी मेहर नाल आप जी नू जान लिया है, तुसी हुन मैनू अपनी शरण दे विच ही रखो।
सुनो बिनो प्रभ मेरे मीता, चरण कमल वस है मेरा चीता।
ऐ मेरे मित्र प्रभु जी, सुनो बिनो, तुसी साडी बेनती सुनो। चरण कमल वसह मेरा चीता, मेरे चित विच आप जी दे चरण कमल वस जान। वो चरण कमल केड़े ने? चित चरण नाम, आप जी दे नाम रूपी चरण कमल मेरे चित विच वस जान, ए मैं आप जी दे पासों मंगदा हां।
नानक एक करै अरदास, विसर नाही पूरन गुणतास।
अंतले अंक विच सतगुरु फरमाउंदे ने, हे वाहिगुरु जी, मैं एक दास आप जी दे चरणा विच अरदास बेनती करदा हां। ए दास आप जी दे चरणा विच अरदास बेनती करदा है, विसर नाही पूरन गुण दास। हे वाहिगुरु, तुसी पूरन गुणा दे तास खजाने हो, तुसी सानू कदी भी भुलो ना, बस ए कृपा करो। विसर नाही दा तार अपना नाम देहो, गुण गावा दिन रात नानक चाओ एहो। मैं एही एक अरदास करदा हां कि हे वाहिगुरु जी, तुसी कदी मेनू भुलो ना।
सुही महला पंजवा, मीत साजन सुत बंदब भाई, जद कद पेखो हर संग सहाई।
धन गुरु अर्जन देव महाराज सच्चे पातशाह हुण इस अगले शब्द विच वाहिगुरु परमेश्वर दे नाम दी महिमा ते उस अकाल पुरख वाहिगुरु दी वडियाई करदे हन। अकाल पुरख वाहिगुरु ते उहदे नाम दी महिमा, जत मेरी पत मेरी तन हर नाम, बई वाहिगुरु दा नाम ही साडी जात बरादरी है, ते वाहिगुरु दा नाम ही साडी पात श्रेणी है, ते वाहिगुरु दा नाम ही साडी तन दौलत है। सुख सहज आनंद विश्राम, उस नाम दा सदका ही सानू आत्मक सुख ते परमात्मक आनंद दा विश्राम स्थान प्राप्त हो गया। नाम दी कमाई करके जिथे आत्मक सुख प्राप्त हुंदे ने, उसे परमात्मक आनंद दा भी विश्राम स्थान मुकाम प्राप्त हो जांदा है। हुण आरंभ तों साहिब सतगुरु सच्चे पातशाह फरमाउंदे हन,
मीत साजन सुत बंदब भाई, जत कद पेखो अर संग सहाई।
साहिब सतगुरु सच्चे पातशाह फरमाउंदे ने, साडा मित्र भी ਤੇ ਸਾਡਾ ਸੱਜਣ ਸੁਹਿਰਦ ਸਾਥੀ ਵੀ, ਸਾਡਾ ਪੁੱਤਰ ਵੀ, ਸਾਡਾ ਸੰਬੰਧੀ ਵੀ ਤੇ ਸਾਡਾ ਭਰਾ ਵੀ, ਸਭ ਕੁਝ ਵਾਹਿਗੁਰੂ ਪਰਮੇਸ਼ਰ ਹੀ ਹੈ। ਜਦ ਕਦ ਪੇਖੋ ਹਰ ਸੰਘ ਸਹਾਈ, ਮੈਂ ਤੇ ਜਿੱਥੇ ਕਿੱਥੇ ਵੀ ਵੇਖਦਾ ਹਾਂ, ਉੱਥੇ ਅਕਾਲ ਪੁਰਖ ਵਾਹਿਗੁਰੂ ਮੇਰੇ ਅੰਗ ਸੰਗ ਸਹਾਈ ਹੋ ਰਿਹਾ ਹੈ। ਅਥਵਾ ਮੀਤ ਸਾਜਣ ਸੁਤ ਬੰਧਵ ਭਾਈ, ਮਿੱਤਰ ਇਸ ਦੁਨੀਆਂ ਦੇ ਜਿਹੜੇ ਮਿੱਤਰ ਨੇ, ਸਾਜਨ ਜਿਹੜੇ ਪਰਲੋਕ ਦੇ ਮਿੱਤਰ ਨੇ, ਪੁੱਤਰ ਤੇ ਸੰਬੰਧੀ ਹੋਰ ਸਾਡੇ ਭਰਾ ਨੇ, ਇਹਨਾਂ ਦੀ ਥਾਂ ਤੇ ਮੈਂ ਤੇ ਜਿੱਥੇ ਕਿੱਥੇ ਵੀ ਦੇਖਦਾ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਮੇਰਾ ਅੰਗ ਸੰਗ ਸਹਾਈ ਹੋ ਰਿਹਾ ਹੈ।
ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰੀ ਜਾਤ ਬਰਾਦਰੀ ਹੈ, ਤੇਰਾ ਨਾਮ ਹੀ ਮੇਰੀ ਪਤ ਇੱਜ਼ਤ ਅਥਵਾ ਸ਼੍ਰੇਣੀ ਹੈ, ਤੇ ਨਾਮ ਹੀ ਤੇਰਾ ਮੇਰਾ ਧਨ ਹੈ। ਸੁਖ ਸਹਿਜ ਆਨੰਦ ਬਿਸਰਾਮ, ਇਸ ਨਾਮ ਦਾ ਸਦਕਾ ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਵੀ ਪ੍ਰਾਪਤ ਹੋਏ ਨੇ, ਤੇ ਨਾਲ ਤਿੱਥੇ ਨਾਦ ਬਨੋਦ ਕੋੜ ਆਨੰਦ ਵੀ ਉਸ ਅਵਸਥਾ ਦੇ ਵਿੱਚ ਵੀ ਸਾਨੂੰ ਆਨੰਦ ਬਿਸਰਾਮ ਆਨੰਦ ਦਾ ਮੁਕਾਮ ਹਾਸਲ ਹੋ ਗਿਆ ਹੈ।
ਪਾਰ ਬ੍ਰਹਮ ਜਾ ਪਹਿਰ ਸਨਾਹਾ ਕੋਟ ਆਵਤ ਤਿਸ ਬੇਦਤ ਨਾਹੀ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਕਰਦੇ ਹਨ। ਪਾਰ ਬ੍ਰਹਮ ਜਾ ਪਹਿਰ ਸਨਾਹਾ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਇਹ ਇੱਕ ਸਨਾਹ ਦਾ ਅਰਥ ਹੈ, ਸੰਜੋ ਪਹਿਨਣੀ ਚਾਹੀਦੀ ਹੈ। ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦੇ ਨਾਮ ਦਾ ਜਾਪ ਇੱਕ ਐਸੀ ਸੰਜੋ ਹੈ, ਇੱਕ ਐਸੀ ਫੌਲਾਦੀ ਤਾਰਾਂ ਦੀ ਉਣੀ ਹੋਈ, ਇੱਕ ਐਸੀ ਬੁਲਟ ਪਰੂਫ, ਇੱਕ ਐਸੀ ਜਾਕਟ ਹੈ, ਇਹਨੂੰ ਪਹਿਨ ਕੇ ਆਦਮੀ ਹਮੇਸ਼ਾ ਲਈ ਸੁਰੱਖਿਅਤ ਹੋ ਜਾਂਦਾ। ਕੋਟ ਆਵੋ ਤਿਸ ਬੇਦਤ ਨਾਹੀਂ, ਸਤਿਗੁਰੂ ਕਹਿੰਦੇ ਨੇ ਆਵੋ ਦਾ ਅਰਥ ਹੈ ਹਥਿਆਰ। ਕਰੋੜਾਂ ਹੀ ਜਿਹੜੇ ਸ਼ਾਸਤਰ ਨੇ, ਹਥਿਆਰ ਨੇ, ਉਸ ਨੂੰ ਵਹਿਨ ਨਹੀਂ ਸਕਦੇ। ਵਾਹਿਗੁਰੂ ਦੇ ਸਿਮਰਨ ਦੀ ਐਸੀ ਸੰਜੋ ਹੈ ਜਿਸ ਨੂੰ ਕਰੋੜਾਂ ਸ਼ਾਸਤਰ ਵੀ ਵਹਿਨ ਨਹੀਂ ਸਕਦੇ। ਇਸ ਲਈ ਉਸ ਸੰਜੋ ਨੂੰ ਸਾਨੂੰ ਪਹਿਨਣਾ ਚਾਹੀਦਾ ਹੈ।
ਹਰ ਚਰਨ ਸਰਨ ਗੜ ਕੋਟ ਹਮਾਰਾ ਕਾਲ ਕੰਟਕ ਜਮ ਤਿਸ਼ਨਾ ਬਿਦਾਰੈ।
ਜਾਂ ਪਾਰ ਬ੍ਰਹਮ ਜਾਂ ਪਹਿਰ ਸਨਹ ਵੀ ਵਾਹਿਗੁਰੂ ਦੇ ਨਾਮ ਦਾ ਜਾਪ ਸਿਮਰਨ ਕਰਨਾ, ਇਹ ਐਸਾ ਸੰਜੋ ਪੈਣੀ ਹੈ ਜਿਸ ਨੂੰ ਕਰੋੜਾਂ ਹੀ ਸ਼ਾਸਤਰ ਨਹੀਂ ਵਹਿਨ ਸਕਦੇ। ਹਰ ਚਰਨ ਸ਼ਰਨ ਗੜ ਕੋਟ ਹਮਾਰੈ, ਤੇ ਵਾਹਿਗੁਰੂ ਦੀ ਚਰਨ ਸ਼ਰਨ ਹੀ ਇਹ ਇੱਕ ਸਾਰੇ ਕਿਲਿਆਂ ਵਿੱਚੋਂ ਸਭ ਤੋਂ ਮਜ਼ਬੂਤ ਕਿਲਾ ਸਾਡੇ ਕੋਲ ਹੈ। ਕਾਲ ਕੰਟਕ ਜਮ ਤਿਸ ਨਾ ਬਦਾਰੈ, ਜਿਸ ਨੂੰ ਕਾਲ ਕੰਟਕ ਜਿਹੜਾ ਦੁਖਦਾਈ ਕਾਲ ਹੈ, ਤੇ ਜਿਹੜਾ ਜਮ ਮੌਤ ਦਾ ਫਰਿਸ਼ਤਾ ਹੈ, ਉਹ ਵੀ ਉਸ ਨੂੰ ਢਾ ਨਹੀਂ ਸਕਦਾ। ਭਾਵ ਜਿਹੜਾ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਉਹਦੇ ਨੇੜੇ ਕਾਲ ਵੀ ਨਹੀਂ ਆ ਸਕਦਾ, ਤੇ ਜਮਦੂਤ ਵੀ ਉਹਦੇ ਨੇੜੇ ਨਹੀਂ ਟੁੱਕ ਸਕਦਾ। ਕਿਉਂ? ਸਤਿਗੁਰੂ ਦੇ ਬਚਨ ਨੇ, ਜਿਹੜਾ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਬਿਨਾਂ ਸ਼ਰਨ ਤਾਕੀ ਨਹੀਂ ਔਰ ਓਟੰਗ, ਬਚੇਗਾ ਨਾ ਕੋਈ ਕਲਾ ਕਰੈ ਕਾਲ ਚੋਟੰਗ, ਜਿੱਤੇ ਸ਼ਰਨ ਐਹੈ ਤਿੱਤੇ ਰਾਖ ਲਹਿ। ਜਿੰਨੇ ਵਾਹਿਗੁਰੂ ਦੀ ਸ਼ਰਨ ਵਿੱਚ ਜੀਵ ਆਉਂਦੇ ਨੇ, ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ, ਤੇ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਕਾਲ ਤੇ ਜਮਦੂਤ ਮਾਰ ਕੇ ਲੈ ਜਾਂਦੇ ਨੇ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਹੋਰ ਵੀ ਬੜਾ ਸੁੰਦਰ ਲਿਖਿਆ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਹ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕ ਹੈ ਜਾ ਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭ ਹੈ। ਅਖੀਰ ਤੇ ਸਤਿਗੁਰੂ ਮਹਾਰਾਜ ਨੇ ਇਹ ਵੀ ਬਚਨ ਆਖੇ ਨੇ, ਜਾ ਕਾ ਰੂਪ ਰੰਗ ਨਹਿ ਜਨੀਅਤ ਸੋ ਕਿਮ ਸਿਆਮ ਕਹਿ ਹੈ, ਛੁਟਹੋ ਕਾਲ ਜਾਲ ਤੇ ਤਬ ਹੀ ਤਾਹੀ ਚਰਨ ਲਪਟੈ ਹੈ। ਇਹ ਵਾਹਿਗੁਰੂ ਦੀ ਚਰਨ ਸ਼ਰਨ ਇੱਕ ਐਸਾ ਕਿਲਿਆਂ ਵਿੱਚੋਂ ਮਜ਼ਬੂਤ ਕਿਲਾ, ਜਿਸ ਨੂੰ ਦੁਖਦਾਈ ਕਾਲ ਤੇ ਜਮਦੂਤ ਵੀ ਨਹੀਂ ਢਾ ਸਕਦਾ।
ਨਾਨਕ ਦਾਸ ਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ, ਜਿਹੜੇ ਉਸ ਵਿਆਪਕ ਸਰੂਪ ਤੇ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਤੇ ਸਭ ਦੁਨੀਆਂ ਦੇ ਰਾਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਤੇ ਸੇਵਕ ਹਨ। ਨਾਨਕ ਦਾਸ ਸਦਾ ਬਲਿਹਾਰੀ, ਮੈਂ ਦਾਸ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੇਵਕ ਸੰਤ ਮਹਾਂਪੁਰਖ ਬਣ ਗਏ ਹਨ।
ਸੁਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਿਨੋਦ ਮੰਗਲ ਸੁਖਤਾਹਾ।
ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉੱਤਮ ਮੱਧਮ ਸਖੀ ਦੇ ਸੰਵਾਦ ਵਿੱਚ ਅਗਲਾ ਸ਼ਬਦ ਉਚਾਰਨ ਕਰਦੇ ਹਨ। ਉੱਤਮ ਸਖੀ ਹੈ ਸੰਤ ਮਹਾਂਪੁਰਖ ਤੇ ਮੱਧਮ ਸਖੀ ਹੈ ਜਗਿਆਸੂ। ਚਲ ਸਖੀਏ ਪ੍ਰਭ ਰਾਵਣ ਜਾਹਾ, ਸਾਧ ਜਨਾ ਕੀ ਚਰਨੀ ਪਾਹਾ। ਰਹਾਉ, ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਉੱਤਮ ਸਖੀ ਆਖਦੀ ਹੈ, ਚਲ ਸਖੀਏ ਪ੍ਰਭ ਰਾਵਣ ਜਾਹਾ, ਐ ਸਖੀਏ ਚਲ, ਆਪਾਂ ਵਾਹਿਗੁਰੂ ਪਰਮੇਸ਼ਰ ਨੂੰ ਮਾਨਣ ਵਾਸਤੇ ਉਹਦਾ ਆਨੰਦ ਭੋਗਣ ਦੇ ਲਈ ਜਾਈਏ। ਜਾਣਾ ਕਿੱਥੇ ਹੈ? ਸਾਧ ਜਨਾ ਕੀ ਚਰਨੀ ਪਾਹਾ, ਵੀ ਵਾਹਿਗੁਰੂ ਦੇ ਪਿਆਰੇ ਜਿਹੜੇ ਮਹਾਂਪੁਰਖ ਨੇ, ਗੁਰਮੁਖ ਸਾਧ ਦੇ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧਿਆ ਹੋਇਆ ਹੈ, ਐਸੇ ਮਹਾਂਪੁਰਖਾਂ ਦੇ ਜਾ ਕੇ ਚਰਨੀ ਟੈ ਪਈਏ। ਕਿਉਂਕਿ ਜਿਹੜੇ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਸੰਗਤ ਵਿੱਚ ਜਾ ਕੇ ਹੀ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਔਰ ਉਹਦੇ ਮਿਲਾਪ ਦਾ ਆਨੰਦ ਪ੍ਰਾਪਤ ਹੋ ਸਕਦਾ ਹੈ। ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ, ਅਨਦ ਬਿਨੋਦ ਮੰਗਲ ਸੁਖਤਾਹਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸਖੀਏ ਜਿੱਥੇ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ, ਜਿੱਥੇ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਸਰਵ ਸ਼ਕਤੀਮਾਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ, ਅਨੰਦ ਮਨੋਦ ਮੰਗਲ ਸੁਖ ਤਾਹ, ਬਈ ਉੱਥੇ ਤਾਹਾਂ ਦਾ ਅਰਥ ਹੈ ਉੱਥੇ ਆਨੰਦ ਬਨੋਦ ਜਿਹੜੇ ਹੋਰ ਖੁਸ਼ੀਆਂ ਨੇ, ਆਨੰਦ ਤੇ ਬਨੋਦ ਜਿਹੜੇ ਹੋਰ ਆਨੰਦਦਾਇਕ ਕੌਤਕ ਨੇ ਤੇ ਮੰਗਲ ਖੁਸ਼ੀਆਂ ਨੇ, ਤੇ ਸਾਰੇ ਸੁਖ ਉੱਥੇ ਪ੍ਰਾਪਤ ਹੋ ਜਾਂਦੇ ਹਨ।
ਚਲ ਸਖੀਏ ਪ੍ਰਭ ਰਾਵਣ ਜਾਹਾ, ਸਾਜਨਾ ਕੀ ਚਰਣੀ ਪਾਹਾ। ਰਹਾਉ,
ਐ ਸਖੀਏ ਚਲ, ਆਪਾਂ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਨਣ ਵਾਸਤੇ ਜਾਈਏ। ਜਾਣਾ ਕਿੱਥੇ ਹੈ? ਉਸ ਪ੍ਰਭੂ ਦੇ ਪਿਆਰੇ ਮਹਾਂਪੁਰਖਾਂ ਦੀ ਸੰਗਤ ਵਿੱਚ ਔਰ ਉਹਨਾਂ ਮਹਾਂਪੁਰਖਾਂ ਦੇ ਜਾ ਕੇ ਚਰਣੀ ਪੈ ਜਾਈਏ।
ਕਰ ਬੇਨਤੀ ਜਨ ਧੂਰ ਬਾਦਸ਼ਾਹ, ਜਨਮ ਜਨਮ ਕੇ ਕਿਲ ਵਿਖਲਾਹਾ।
ਰਹਾਉ, ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਹਨ, ਕਰ ਬੇਨਤੀ ਜਨ ਧੂਰ ਬਾਦਸ਼ਾਹ, ਵੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਨੀ ਹੈ ਤੇ ਬੇਨਤੀ ਕਰਕੇ ਉਹਨਾਂ ਦੇ ਕੋਲੋਂ ਚਰਨ ਧੂੜੀ ਦੀ ਇੱਛਾ ਕਰਨੀ ਹੈ, ਚਰਨ ਧੂੜੀ ਮੰਗਣੀ ਹੈ ਕਿ ਮਹਾਂਪੁਰਖੋ ਸਾਨੂੰ ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਜਨਮ ਜਨਮ ਕੇ ਕਿਲ ਵਿਖ ਲਾਹਾ, ਇਸ ਢੰਗ ਦੇ ਨਾਲ ਜਨਮਾਂ ਜਨਮਾਂ ਦੇ ਆਪਾਂ ਬੱਜਰ ਪਾਪ ਲਾ ਲਈਏ।
ਮਨ ਤਨ ਪ੍ਰਾਣ ਜੀਉ ਅਰਪਾਹਾ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾ।
ਔਰ ਉਹਨਾਂ ਮਹਾਂਪੁਰਖਾਂ ਦੇ ਪਾਸ ਜਾ ਕੇ ਆਪਣਾ ਮਨ ਵੀ ਤੇ ਆਪਣਾ ਤਨ ਸਰੀਰ ਵੀ ਤੇ ਆਪਣੇ ਪ੍ਰਾਣ ਵੀ ਤੇ ਆਪਣੀ ਜਿੰਦ ਜਾਨ ਵੀ ਉਹਨਾਂ ਦੇ ਅੱਗੇ ਅਰਪਣ ਕਰ ਦਈਏ ਤੇ ਨਾਲ ਹਰ ਸਿਮਰ ਸਿਮਰ ਤੇ ਵਾਹਿਗੁਰੂ ਨੂੰ ਬਾਰ ਬਾਰ ਸਿਮਰ ਕੇ, ਬਾਰ ਬਾਰ ਵਾਹਿਗੁਰੂ ਦਾ ਸਿਮਰਨ ਕਰਕੇ ਮਾਣ ਮੋਹ ਕਟਾਹਾ, ਮਾਣ ਤੇ ਮੋਹ ਨੂੰ ਵੀ ਕਟਾਹਾ ਕੱਟ ਲਈਏ।
ਦੀਨ ਦਿਆਲ ਕਰੋ ਉਤਸਾਹ, ਨਾਨਕ ਦਾਸ ਹਰ ਸਰਨ ਸਮਾਹਾ।
ਤੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰੀਏ, ਹੇ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਜੀ, ਤੁਸੀਂ ਸਾਡੇ ਮਨ ਦੇ ਵਿੱਚ ਚਾਉ ਤੇ ਉਤਸ਼ਾਹ ਪੈਦਾ ਕਰੋ, ਨਾਨਕ ਦਾਸ ਹਰ ਸਰਨ ਸਮਾਹਾ। ਮਹਾਰਾਜ, ਇਹ ਤੁਹਾਡਾ ਦਾਸ ਆਪ ਜੀ ਦੀ ਸ਼ਰਨ ਵਿੱਚ ਸਮਾ ਜਾਵੇ, ਇਹ ਮੇਰੇ ਤੇ ਮਿਹਰ ਕਰੋ ਕਿ ਮੈਂ ਖੁਸ਼ੀ ਖੁਸ਼ੀ ਆਪ ਜੀ ਦੀ ਸ਼ਰਨ ਦੇ ਵਿੱਚ ਸਮਾਇਆ ਰਵਾਂ।
ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ।
ਲੋ, ਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਬਈ ਇਸ ਮਨ ਨੂੰ ਸੰਬੋਧਨ ਕਰਕੇ ਸਤਸੰਗਤ ਵਿੱਚ ਲਿਜਾਣਾ ਚਾਹੁੰਦੇ ਹਨ ਜਿੱਥੇ ਪ੍ਰਭੂ ਦੇ ਪਿਆਰੇ ਮਹਾਂਪੁਰਖ ਵਸਦੇ ਨੇ। ਉਹ ਇੱਕ ਐਸਾ ਬੈਕੁੰਠ ਧਾਮ ਹੈ ਜਿੱਥੇ ਜਾ ਕੇ ਸਾਨੂੰ ਹਰ ਕਿਸਮ ਦੇ ਸੁੱਖ ਪ੍ਰਾਪਤ ਹੋ ਸਕਦੇ ਨੇ। ਸੁਣ, ਮਨ ਤਨ ਤੁਝ ਸੁਖ ਦਿਖਲਾਵੋ, ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ। ਰਹਾਉ, ਇਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਸੁਣ ਮਨ ਤਨ ਤੁਝ ਸੁਖ ਦਿਖਲਾਵੋ, ਕਿ ਐ ਮਨ ਤੇ ਐ ਤਨ ਸਰੀਰ ਤੁਸੀਂ ਦੋਵਾਂ ਨੂੰ ਸੰਬੋਧਨ ਕੀਤਾ ਕਿ ਐ ਮਨ ਤੇ ਐ ਤਨ ਸਰੀਰ ਸੁਣ, ਤੁਝ ਸੁਖ ਦਿਖਲਾਵੋ, ਚੱਲ ਤੈਨੂੰ ਮੈਂ ਐਸਾ ਇੱਕ ਸੁਖ ਦਿਖਾਵਾਂ, ਇੱਕ ਐਸਾ ਸੁਖ ਦਾ ਅਸਥਾਨ ਦਿਖਾਵਾਂ ਜਿੱਥੇ ਜਾ ਕੇ ਤੈਨੂੰ ਹੋਰ ਸਭ ਕੁਝ ਹੀ ਭੁੱਲ ਜਾਵੇ, ਹਰ ਅਨਕ ਮਿੰਜਨ ਤੁਹੇ ਭੋਗ ਪਹੁੰਚਾਵੋ, ਤੇ ਜਿੱਥੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅਨੇਕਾਂ ਤਰ੍ਹਾਂ ਦੇ ਜਿਹੜੇ ਵਿੰਜਨ ਦਾਰਥ ਹੈ, ਸਵਾਦਲੇ ਭੋਜਨ ਨੇ, ਜਿਵੇਂ ਮਠਿਆਈਆਂ ਪਕਵਾਨ, ਉਹ ਵੀ ਤੈਨੂੰ ਉੱਥੇ ਜਾ ਕੇ ਛਕਾਵਾਂ ਤੇ ਨਾਲ ਤੁਝ ਭੋਗ ਪਹੁੰਚਾਵਾਂ। ਜਿਹੜਾ ਭੋਗ ਦਾ ਅਰਥ ਹੈ ਵੀ ਜਿਹੜਾ ਹੋਰ ਭੋਗ ਦਾ ਅਰਥ ਕੜਾ ਪ੍ਰਸ਼ਾਦ, ਕਿਉਂਕਿ ਸਤਸੰਗਤ ਵਿੱਚ ਜਾ ਕੇ ਸਾਨੂੰ ਜਿੱਥੇ ਹੋਰ ਲੰਗਰ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਪਕਵਾਨ ਛਕਣ ਵਾਸਤੇ ਮਿਲਦੇ ਨੇ, ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਭੋਗ ਦਾ ਅਰਥ ਹੈ ਪ੍ਰਸ਼ਾਦ। ਇਹ ਗੁਰੂ ਦਾ ਪ੍ਰਸ਼ਾਦ ਵੀ ਤੈਨੂੰ ਛਕਾਵਾਂ। ਗੁਰੂ ਦੀ ਦੇਗ ਨੂੰ ਭੋਗ ਅਕਸਰ ਪੁਰਾਣੇ ਬਜ਼ੁਰਗ ਆਖ ਦਿੰਦੇ ਨੇ ਵੀ ਜਾ ਕੇ ਵੀ ਭੋਗ ਲੈ ਲਓ, ਵੀ ਭੋਗ ਦਾ ਅਰਥ ਹੈ ਕੜਾ ਪ੍ਰਸ਼ਾਦ, ਵੀ ਚੱਲ ਮੈਂ ਤੈਨੂੰ ਉੱਥੇ ਸਤਸੰਗਤ ਵਿੱਚ ਲੈ ਜਾਵਾਂ, ਐ ਮਨ ਐ ਤਨ ਸੁਣ, ਤੈਨੂੰ ਮੈਂ ਐਸਾ ਸੁਖ ਦਿਖਾਵਾਂ, ਚੱਲ ਮੇਰੇ ਨਾਲ ਜਿੱਥੇ ਅਨੇਕਾਂ ਤਰ੍ਹਾਂ ਦੇ ਭੋਜਨ ਪਕਵਾਨ ਛਕਣ ਵਾਸਤੇ ਮਿਲ ਸਕਦੇ ਨੇ, ਤੇ ਤੈਨੂੰ ਕੜਾ ਪ੍ਰਸ਼ਾਦ ਦੀ ਦੇਗ ਵੀ ਉੱਥੇ ਛਕਣ ਵਾਸਤੇ ਮਿਲ ਸਕਦੀ ਹੈ, ਤੈਨੂੰ ਮੈਂ ਉੱਥੇ ਲੈ ਕੇ ਜਾਵਾਂਗਾ। ਉਹ ਕਿਹੜਾ ਸਥਾਨ ਹੈ? ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ।
ਉਹ ਕਿਹੜਾ ਸਥਾਨ ਹੈ? ਉਹ ਹੈ ਬੈਕੁੰਠ ਨਗਰ ਜਹਾਂ ਸੰਤ ਵਾਸਾ, ਜਿੱਥੇ ਵਾਹਿਗੁਰੂ ਦੇ ਸੰਤ ਵਸਦੇ ਨੇ, ਉਹ ਹੈ ਬੈਕੁੰਠ ਨਗਰ, ਉਹ ਹੈ ਬੈਕੁੰਠ ਧਾਮ। ਭਗਤ ਕਬੀਰ ਜੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਉਹਨਾਂ ਦੇ ਬਚਨ ਆਉਂਦੇ ਨੇ, ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਸਾਧ ਸੰਗਤ ਹੀ ਅਸਲੀ ਬੈਕੁੰਠ ਹੈ, ਜਿੱਥੇ ਗੁਰੂ ਪਰਮੇਸ਼ਰ ਦਾ ਵਾਸਾ ਹੈ। ਇਸ ਲਈ ਜਿੱਥੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਵਸਦੇ ਨੇ, ਉਹ ਬੈਕੁੰਠ ਧਾਮ ਹੈ। ਪ੍ਰਭ ਚਰਨ ਕਮਲ ਰਿਧ ਮਾਹੇ ਨਿਵਾਸਾ, ਕਿਉਂਕਿ ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦਾ ਨਿਵਾਸ ਹੁੰਦਾ ਹੈ।
ਸੁਣ ਮਨ ਤਨ ਤੁਝ ਸੁਖ ਦਿਖਲਾਵੋ, ਹਰ ਅਨਕ ਵਿੰਜਨ ਤੁਝ ਭੋਗ ਪਹੁੰਚਾਵੋ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਮਨ ਤੇ ਐ ਸ਼ਰੀਰ, ਵੀ ਚੱਲ ਤੈਨੂੰ ਉੱਥੇ ਜਾ ਕੇ ਅਜੀਬ ਕਿਸਮ ਦਾ ਸੁਖ ਦਿਖਾਈਏ, ਕਿਉਂਕਿ ਸਤਸੰਗਤ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਛਕਣ ਵਾਸਤੇ ਸਵਾਦਲੇ ਭੋਜਨ ਵੀ ਮਿਲਦੇ ਨੇ, ਤੇ ਨਾਲ ਉੱਥੇ ਕੜਾ ਪ੍ਰਸ਼ਾਦ ਦੀ ਗੁਰੂ ਦੀ ਬਖਸ਼ਿਸ਼ ਦੇਗ ਵੀ ਛਕਣ ਵਾਸਤੇ ਮਿਲਦੀ ਹੈ। ਇਸ ਲਈ ਚੱਲ ਉੱਥੇ ਸਤਸੰਗਤ ਦੇ ਵਿੱਚ, ਚੱਲ ਉਸ ਬੈਕੁੰਠ ਧਾਮ ਦੇ ਵਿੱਚ, ਜਿੱਥੇ ਸਾਨੂੰ ਅਨੇਕਾਂ ਤਰ੍ਹਾਂ ਦੇ ਨਾਮ ਦੇ ਆਤਮਕ ਭੋਜਨ ਵੀ ਮਿਲਦੇ ਨੇ, ਤੇ ਨਾਲ ਵੀ ਗੁਰੂ ਦੀ ਕੜਾ ਪ੍ਰਸ਼ਾਦੀ ਦੇਗ ਵੀ ਮਿਲਦੀ ਹੈ, ਕਿਉਂਕਿ ਸੰਗਤ ਤੇ ਪੰਗਤ ਦੇ ਵਿੱਚ ਸਾਨੂੰ ਜਿਸਮਾਨੀ ਖੁਰਾਕ ਤੇ ਰੂਹਾਨੀ ਖੁਰਾਕ ਦੋਵੇਂ ਹੀ ਪ੍ਰਾਪਤ ਹੁੰਦੀਆਂ ਨੇ। ਸੰਗਤ ਵਿੱਚ ਗੁਰਬਾਣੀ ਦਾ, ਕੀਰਤਨ ਦਾ, ਨਾਮ ਦਾ ਭੰਡਾਰਾ ਵਰਤਾਇਆ ਜਾਂਦਾ ਹੈ, ਤੇ ਪੰਗਤ ਦੇ ਵਿੱਚ ਹੋਰ 36 ਪ੍ਰਕਾਰ ਦੇ ਪਕਵਾਨ ਮਿਲਦੇ ਨੇ, ਵੀ ਚੱਲ ਉੱਥੇ ਤੈਨੂੰ ਮੈਂ ਸਭ ਕੁਝ ਛਕਾਵਾਂ। ਅਥਵਾ ਇੱਕ ਥਾਂ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਆਏ ਨੇ, ਸਭ ਰਸ ਮਿੱਠੇ ਮੰਨੇ ਐ, ਸੁਣਿਆ ਸਾ ਲੂਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਹੀ ਅੰਮ੍ਰਿਤ ਪਾਓ ਏਕ, ਜਾ ਕੋ ਨਦਰ ਕਰੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਏ, ਮਨ ਮਹਿ ਚਲੇ ਵਿਕਾਰ। ਸਭ ਰਸ ਮਿੱਠੇ ਮੰਨੇ ਐ, ਜਦੋਂ ਕੋਈ ਸੰਗਤ ਵਿੱਚ ਬੈਠ ਕੇ ਨਾਮ ਦੀ ਕਮਾਈ ਕਰਦਾ ਹੈ, ਤੇ ਉਸ ਵੇਲੇ ਸਾਰੇ ਮਿੱਠੇ ਰਸ ਪ੍ਰਾਪਤ ਹੋ ਜਾਂਦੇ ਨੇ, ਮਿੱਠੇ ਭੋਜਨਾਂ ਦੇ ਰਸ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਜਦੋਂ ਕੋਈ ਬੈਠ ਕੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਕੀਰਤਨ ਕਥਾ ਸੁਣਦਾ ਹੈ, ਤੇ ਜਿਵੇਂ ਸਲੂਣੇ ਭੋਜਨ, ਕਈ ਲੋਕ ਸਲੂਣਾ ਛਕ ਕੇ ਖੁਸ਼ ਹੁੰਦੇ ਨੇ, ਵੀ ਕਹਿੰਦੇ ਗਰਮ ਗਰਮ ਪਕੌੜੇ ਸਮੋਸੇ ਬੜੇ ਸਵਾਦ ਲੱਗਦੇ ਨੇ, ਇਹ ਜਿਹੜੇ ਬੈਠ ਕੇ ਨਾਮ ਸੁਣਨਾ, ਇਹ ਸਲੂਣੇ ਭੋਜਨ ਨੇ। ਖੱਟ ਤੁਰਸੀ ਮੁੱਖ ਬੋਲਣਾ, ਤੇ ਜਿਹੜਾ ਮੁੱਖੋਂ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੈ, ਇਹ ਖੱਟ ਤੁਰਸੀ ਖੱਟ ਮਿੱਠੇ ਭੋਜਨ ਨੇ, ਜਿਵੇਂ ਕਈ ਤਰ੍ਹਾਂ ਦੀਆਂ ਚਟਨੀਆਂ ਤੇ ਅਚਾਰ ਵੀ ਭੋਜਨ ਦੇ ਨਾਲ ਪਰੋਸੇ ਜਾਂਦੇ ਨੇ। ਮਾਰਨ ਨਾਦ ਕੀਏ, ਜਿਹੜਾ ਉੱਚੀ ਧੁਨੀ ਵਿੱਚ ਜਸ ਅਲਾਪਣਾ ਹੈ, ਕੀਰਤਨ ਕਰਨਾ ਹੈ, ਇਹ ਮਾਰਨ ਦਾ ਅਰਥ ਹੈ ਮਸਾਲੇਦਾਰ ਭੋਜਨ ਨੇ, ਇਹ ਆਤਮਕ ਭੋਜਨ ਵੀ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਬਿਆਨ ਕੀਤੇ ਹਨ। ਹਰ ਅਨਕ ਵਿੰਜਨ ਤੁਝ ਭੋਗ ਪਹੁੰਚਾਵੋ, ਚੱਲ ਤੈਨੂੰ ਉਸ ਅਸਥਾਨ ਤੇ ਲੈ ਕੇ ਚੱਲੀਏ, ਜਿੱਥੇ ਅਨੇਕਾਂ ਤਰ੍ਹਾਂ ਦੇ ਆਤਮਕ ਭੋਜਨ ਵੀ ਤੇ ਨਾਲ ਜਿਹੜੇ ਦੁਨਿਆਵੀ ਭੋਜਨ ਵੀ ਛਕਣ ਵਾਸਤੇ ਮਿਲਦੇ ਹਨ।
ਅੰਮ੍ਰਿਤ ਨਾ ਪਹੁੰਚ ਮਨ ਮਾਹੀ, ਅਚਰਜ ਸਾਹ ਤਾਕੇ ਬਰਨੇ ਨਾ ਜਾਹੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਮਨ ਨੂੰ ਸਿੱਖਿਆ ਦਿੰਦੇ ਨੇ ਕਿ ਮਨਾ ਕਿਧਰੇ ਇਹ ਨਾ ਹੋਵੇ ਤੂੰ ਉੱਥੇ ਗੁਰੂ ਘਰ ਵਿੱਚ ਜਾ ਕੇ ਜਾਂ ਮਹਾਂਪੁਰਖਾਂ ਦੇ ਕੋਲ ਜਾ ਕੇ ਬਈ ਦੂਜੇ ਭੋਜਨ ਛਕਦਾ ਰਵੇਂ, ਉੱਥੇ ਜਾ ਕੇ ਅੰਮ੍ਰਿਤ ਨਾਮ ਪਹੁੰਚ ਮਨ ਮਾਹੀ। ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਭੋਜਨ ਹੈ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ। ਉਹ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਉੱਥੇ ਜਾ ਕੇ ਮਨ ਵਿੱਚ ਛਕ, ਭਾਵ ਮਨ ਦੁਆਰਾ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਸਿਮਰਨ ਕਰਕੇ ਉਸ ਆਨੰਦ ਨੂੰ ਭੋਗ। ਅਚਰਜ ਸਾਹ ਤਾਕੇ ਬਰਨੇ ਨਾ ਜਾਹੀ। ਉਸ ਨਾਮ ਰੂਪੀ ਅੰਮ੍ਰਿਤ ਭੋਜਨ ਦੇ ਸਵਾਦ ਬੜੇ ਹੀ ਅਸਚਰਜ ਨੇ, ਬੜੇ ਅਜੀਬ ਨੇ, ਹੈਰਾਨ ਕਰਨ ਵਾਲੇ ਨੇ। ਉਹਨਾਂ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਵੀ ਜਿਹੜੇ ਨਾਮ ਰੂਪੀ ਅੰਮ੍ਰਿਤ ਭੋਜਨ ਦੇ ਸਵਾਦ ਨੇ, ਔਰ ਉਹਨਾਂ ਦਾ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ, ਕੋਈ ਉਹਨੂੰ ਉਦਾਹਰਣ ਨਹੀਂ ਦਿੱਤੀ ਜਾ ਸਕਦੀ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, 12 ਸਾਲ ਤਪੱਸਿਆ ਕਰਕੇ ਬਾਬਾ ਫਰੀਦ ਜੀ ਆਪਣੀ ਮਾਤਾ ਕੋਲ ਆਏ ਨੇ, ਤੇ ਮਾਤਾ ਜੀ ਨੇ ਇਹ ਸਮਝ ਕੇ ਵੀ ਛੋਟੇ ਹੁੰਦਿਆਂ ਵੀ ਇਹ ਮਿੱਠੇ ਪਦਾਰਥ ਬੜੇ ਖੁਸ਼ ਹੋ ਕੇ ਛਕਦੇ ਸਨ, ਇਸ ਲਈ ਲਿਆ ਕੇ ਮਿੱਠੇ ਪਦਾਰਥ ਮੂਹਰੇ ਰੱਖ ਦਿੱਤੇ ਤੇ ਕਹਿਣ ਲੱਗੀ, ਹੇ ਫਰੀਦ, ਹੇ ਪੁੱਤਰ, ਮੈਨੂੰ ਇਹ ਦੱਸ, ਤੈਨੂੰ ਆਹ ਪਦਾਰਥ ਮਿੱਠੇ ਲੱਗਦੇ ਨੇ ਜਾਂ ਤੈਨੂੰ ਨਾਮ ਦਾ ਰਸ ਮਿੱਠਾ ਲੱਗਦਾ ਹੈ? ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਬੜੇ ਵੈਰਾਗ ਤੇ ਪ੍ਰੇਮ ਦੇ ਵਿੱਚ ਆ ਕੇ ਇਹ ਬਚਨ ਆਖੇ ਸਨ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਹ ਸਾਰੀਆਂ ਚੀਜ਼ਾਂ ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ, ਮਾਖਿਓ ਸ਼ਹਿਦ ਤੇ ਦੁੱਧ, ਇਹ ਸਾਰੇ ਪਦਾਰਥ ਮਿੱਠੇ ਨੇ, ਪਰ ਇਹ ਵਾਹਿਗੁਰੂ ਦੇ ਨਾਮ ਦੇ ਰਸਤੇ ਬਰਾਬਰ ਨਹੀਂ ਪਹੁੰਚ ਸਕਦੇ। ਇਹ ਗੱਲ ਸਪਸ਼ਟ ਹੈ, ਅਚਰਜ ਸਾਧ ਤਾਕੇ ਬਰਨੇ ਨਾ ਜਾਹੀ। ਉਸ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਛਕ ਆਪਣੇ ਮਨ ਦੇ ਵਿੱਚ, ਉਹਦੇ ਐਸੇ ਅਸਚਰਜ ਸਵਾਦ ਤੈਨੂੰ ਮਿਲਣਗੇ ਜਿਨ੍ਹਾਂ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ।
ਲੋਭ ਮੁਆ ਤ੍ਰਿਸ਼ਨਾ ਬੁਝ ਥਾਕੀ, ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਦੀ ਸ਼ਰਨ ਤੱਕੀ ਹੈ, ਜਿਸ ਦਾ ਸਦਕਾ ਲੋਭ ਮੁਆ, ਲੋਭ ਵੀ ਮਰ ਗਿਆ ਹੈ ਤੇ ਤਿਸ਼ਨਾ ਦੀ ਅੱਗ ਵੀ, ਇਹ ਥਾਕੀ ਦਾ ਅਰਥ ਹੈ ਥੱਕ ਕੇ ਹਾਰ ਹੰਬ ਕੇ ਬੁਝ ਗਈ ਹੈ। ਲੋਭ ਵੀ ਮਰ ਗਿਆ ਤੇ ਤਿਸ਼ਨਾ ਦੀ ਅੱਗ ਵੀ ਥੱਕ ਕੇ ਬੁਝ ਗਈ ਹੈ, ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ, ਕਿਉਂਕਿ ਵੀ ਅਸਾਂ ਦਾਸਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਤੱਕੀ ਹੈ, ਜਿਸ ਦਾ ਸਦਕਾ ਇਹ ਲੋਭ ਵੀ ਮਰ ਗਿਆ ਤੇ ਤਿਸ਼ਨਾ ਦੀ ਅੱਗ ਜੋ ਭਟਕ ਰਹੀ ਸੀ ਤੇ ਇਹ ਵੀ ਹਰ ਹੰਬ ਕੇ ਬੁਝ ਗਈ ਹੈ।
ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨਮ ਜਨਮ ਕੇ ਪੈ ਮੋਹ ਨਿਵਾਰੇ, ਅਸੀਂ ਜਨਮਾਂ ਜਨਮਾਂ ਦੇ ਸਾਰੇ ਡਰ ਤੇ ਮੋਹ ਵੀ ਨਿਵਾਰੇ ਦਾ ਅਰਥ ਮੇਟ ਦਿੱਤੇ ਨੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਤੁਸੀਂ ਕਿਵੇਂ ਇਹ ਪੈ ਤੇ ਮੋਹ ਨੂੰ ਦੂਰ ਕੀਤਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਦਾਸਾਂ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਕਿਰਪਾ ਧਾਰਨ ਕੀਤੀ ਹੈ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸਾਡੇ ਦਾਸਾਂ ਤੇ ਉਸ ਪ੍ਰਭੂ ਮਾਲਕ ਨੇ ਕਿਰਪਾ ਕੀਤੀ ਹੈ, ਜਿਸ ਦਾ ਸਦਕਾ ਜਨਮਾਂ ਜਨਮਾਂ ਦੇ ਡਰ ਤੇ ਜਨਮਾਂ ਜਨਮਾਂ ਦੇ ਮੋਹ ਅਸਾਂ ਨਿਵਰਤ ਕਰ ਦਿੱਤੇ ਹਨ।
ਸੁਹੀ ਮਹੱਲਾ ਪੰਜਵਾਂ, ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਉਹਨੂੰ ਸਭ ਤਰ੍ਹਾਂ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੰਦਾ ਹੈ, ਤੇ ਫਿਰ ਉਸ ਵੇਲੇ ਉਹ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹੈ। ਤੁਮਹਿ ਛਡਾਏ ਲਿਓ ਜਨੇ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ। ਰਹਾਓ ਹੇ ਵਾਹਿਗੁਰੂ ਜੀ, ਮੈਂ ਤੁਹਾਡਾ ਦਾਸ ਸੀ ਤੇ ਤੁਸੀਂ ਕਿਰਪਾ ਕਰਕੇ ਆਪਣੇ ਦਾਸ ਨੂੰ ਇਹ ਮੋਹ ਮਾਇਆ ਦੇ ਬੰਧਨਾਂ ਤੋਂ, ਵਿਕਾਰਾਂ ਦੇ ਬੰਧਨਾਂ ਤੋਂ ਛੁਡਾ ਲਿਆ ਹੈ। ਉਰਜ ਪਰਿਓ ਜਾਲ ਜਗ ਸੁਪਨਾ, ਤੇ ਮਹਾਰਾਜ ਇਹ ਜਿਹੜਾ ਸੰਸਾਰ, ਇਹ ਇੱਕ ਸੁਪਨੇ ਦਾ ਜਾਲ ਹੈ, ਇਹ ਸੁਪਨੇ ਦਾ ਪਰਮ ਜਾਲ ਹੈ, ਮੈਂ ਤੇ ਇਹਦੇ ਵਿੱਚ ਫਸਿਆ ਹੋਇਆ ਸੀ ਤੇ ਤੁਸੀਂ ਮਿਹਰ ਕੀਤੀ ਹੈ। ਇਹ ਜੋ ਸੰਸਾਰਕ ਸੁਪਨੇ ਦਾ ਭਰਮ ਜਾਲ ਸੀ ਮੈਨੂੰ ਇਹਦੇ ਵਿੱਚੋਂ ਬਾਹਰ ਕੱਢ ਲਿਆ ਤੇ ਮੈਂ ਸੁਪਨ ਜਾਲ ਤੋਂ ਤੇ ਮੈਂ ਇਸ ਭਰਮ ਜਾਲ ਤੋਂ ਮੁਕਤ ਹੋ ਗਿਆ ਹਾਂ। ਇਹ ਤੁਹਾਡੀ ਮਿਹਰ ਹੋਈ ਹੈ। ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ,
ਅਨਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ।
ਅਨਵੇਂ ਕਰਕੇ ਇਸ ਪੰਕਤੀਆਂ ਦੇ ਅਰਥ ਲੱਗਣਗੇ, ਅਨਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ। ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ, ਸਾਨੂੰ ਕਿਰਪਾ ਕਰਕੇ ਆਪਣਾ ਦਾਸ ਬਣਾ ਲਿਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਜਿਹੜੇ ਅਨੇਕਾਂ ਤਰ੍ਹਾਂ ਦੇ ਬੀਂਗ ਦਾ ਅਰਥ ਹੈ ਵਿੰਗ ਸਨ, ਭਾਵ ਵਲ ਛਲ ਸਨ, ਕਿਉਂਕਿ ਹਰ ਜੀਵ ਦੇ ਮਨ ਦੇ ਵਿੱਚ ਕੋਈ ਨਾ ਕੋਈ ਵਲ ਵਿੰਗ ਤੇ ਹੁੰਦਾ ਹੀ ਹੈ, ਕੋਈ ਨਾ ਕੋਈ ਟੇਡ ਮੇਡ ਤੇ ਹੁੰਦਾ ਹੀ ਹੈ, ਕੋਈ ਨਾ ਕੋਈ ਮਾੜਾ ਚੰਗਾ ਖਿਆਲ ਤੇ ਆਉਂਦਾ ਹੀ ਆਉਂਦਾ ਹੈ। ਅਨਕ ਬੀਂਗ ਦਾਸ ਕੇ ਪਰ ਹਰਿਆ, ਤੇ ਤੁਸੀਂ ਮਹਾਰਾਜ ਆਪਣੇ ਦਾਸ ਦੇ ਜਿਹੜੇ ਅਨੇਕਾਂ ਤਰ੍ਹਾਂ ਦੇ ਵਿੰਗ ਸਨ, ਵਲ ਵਿੰਗ ਸਨ, ਕੋਈ ਵਲ ਛਲ ਸਨ, ਤੇ ਜਿਹੜੇ ਸਾਨੂੰ ਹਮੇਸ਼ਾ ਸਿੱਖੀ ਤੋਂ ਤੇ ਗੁਰੂ ਤੋਂ ਲਾਂਭੇ ਲੈ ਜਾਂਦੇ ਸਨ ਤੇ ਪਰਮੇਸ਼ਰ ਦੀ ਰਜ਼ਾ ਤੋਂ ਸਾਨੂੰ ਉਲਟ ਲੈ ਜਾਂਦੇ ਸਨ, ਉਹ ਜਿੰਨੇ ਵੀ ਵਾਲ ਵਿੰਗ ਸਨ ਦਾਸ ਦੇ ਸਾਰੇ ਤੁਸਾਂ ਨਾਸ ਕਰ ਦਿੱਤੇ। ਤੁਮੇ ਛੁਡਾਏ
ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸਾਂ ਆਪਣੇ ਦਾਸ ਨੂੰ ਆਪ ਹੀ ਕਿਰਪਾ ਕਰਕੇ ਛੁਡਾ ਲਿਆ ਹੈ, ਬਚਾ ਲਿਆ ਹੈ, ਉਰਜ ਪਰਿਓ ਜਾਲ ਜਗ ਸੁਪਨਾ, ਕਿਉਂਕਿ ਵੀ ਇਹ ਸਾਰਾ ਸੰਸਾਰ ਹੀ ਵੀ ਇਹ ਸੁਪਨੇ ਦੇ ਭਰਮ ਜਾਲ ਦੇ ਵਿੱਚ ਫਸਿਆ ਪਿਆ ਹੈ ਤੇ ਤੁਸੀਂ ਆਪਣੇ ਦਾਸ ਨੂੰ ਛੁਡਾ ਲਿਆ ਹੈ, ਨਹੀਂ ਤੇ ਸਾਰਾ ਸੰਸਾਰ ਹੀ ਵੀ ਸੰਸਾਰ ਹੈ ਤੇ ਸੁਪਨਾ ਹੀ ਹੈ ਨਾ, ਜਿਤਨੇ ਵੀ ਸੁਪਨੇ ਦੇ ਕੋਈ ਭਰਮ ਜਾਲ ਨੇ ਉਹਨਾਂ ਦੇ ਵਿੱਚ ਸਾਰਾ ਸੰਸਾਰ ਹੀ ਸੁੱਤਾ ਪਿਆ ਹੈ, ਕਿਉਂਕਿ ਹਰ ਮਨੁੱਖ ਸ਼ੇਖ ਚਿਲੀ ਵਾਂਗੂ ਕੋਈ ਨਾ ਕੋਈ ਆਪਣੇ ਅੰਦਰ ਹਵਾਈ ਕਿਲੇ ਉਸਾਰਦਾ ਰਹਿੰਦਾ ਵੀ ਮੈਂ ਆਹ ਕਰਨਾ ਹੈ, ਉਹ ਕਰਨਾ ਹੈ। ਹਜ਼ੂਰ ਕਹਿੰਦੇ ਨੇ ਸਾਰਾ ਸੰਸਾਰ ਹੀ ਵੀ ਸੁਪਨੇ ਦੇ ਭਰਮ ਜਾਲ ਦੇ ਵਿੱਚ ਫਸਿਆ ਹੋਇਆ ਹੈ ਤੇ ਤੁਸੀਂ ਕਿਰਪਾ ਕਰਕੇ ਆਪਣੇ ਸੇਵਕ ਨੂੰ ਛੁਡਾ ਲਿਆ ਹੈ।
ਪਰਬਤ ਦੋਕ ਮਹਾ ਬਿਕਰਾਲਾ ਖਿਨ ਮੈਂ ਦੂਰ ਕੀਏ ਦਿਆਲਾ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਪਰਬਤ ਦੋਖ ਮਹਾ ਬਿਕਰਾਲਾ, ਜਿਹੜੇ ਪਹਾੜ ਵਰਗੇ ਬੜੇ ਬੜੇ ਵੱਡੇ ਦੋਸ਼ ਸਨ ਤੇ ਬੜੇ ਹੀ ਭਿਆਨਕ ਸਨ, ਜਿਵੇਂ ਜਿਹੜੇ ਉਹ ਵੱਡੇ ਦੋਸ਼ ਜਿਹੜੇ ਮੰਨੇ ਗਏ ਨੇ ਨਾ, ਵੀ ਉਹ ਬ੍ਰਾਹਮਣ ਕੈਲੀ ਕਾਤ ਕੰਜਕਾ ਅਨਚਾਰੀ ਕਾ ਤਾਨ, ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ, ਕਿਸੇ ਗੋ ਗਰੀਬ ਨੂੰ ਕਤਲ ਕਰਨਾ ਅਤੇ ਕਿਸੇ ਕੰਨਿਆ ਲੜਕੀ ਨੂੰ ਮਾਰਨਾ ਤੇ ਕਿਸੇ ਅਨਾਚਾਰੀ ਦਾ ਜੂਠਾ ਤਾਨ ਖਾਣਾ, ਇਹ ਚਾਰ ਇਹ ਵੱਡੇ ਦੋਸ਼ ਤੇ ਵੱਡੇ ਪਾਪ ਮੰਨੇ ਗਏ ਨੇ। ਤੇ ਬਾਕੀ ਜਿਹੜੀਆਂ ਸਿੱਖੀ ਵਿੱਚ ਚਾਰ ਬੱਜਰ ਕੁਰਹਿਤਾ ਨੇ, ਹੁੱਕਾ ਹਜਾਮਤ ਹਲਾਲੋ ਹਰਾਮ, ਇਹ ਬੱਜਰ ਪਾਪ ਗਿਣੇ ਗਏ ਨੇ। ਪਰਬਤ ਦੁਖ ਮਹਾ ਬਿਕਰਾਲਾ, ਹੇ ਵਾਹਿਗੁਰੂ ਜੀ, ਜਿਹੜੇ ਪਰਬਤ ਅਰਥ ਹੈ ਪਹਾੜਾਂ ਵਰਗੇ ਵੱਡੇ ਵੱਡੇ ਦੋਸ਼ ਸਨ ਤੇ ਬੜੇ ਭਿਆਨਕ ਸਨ, ਖਿਨ ਮੈਂ ਦੂਰ ਕੀਏ ਦਿਆਲਾ, ਹੇ ਦਇਆ ਦੇ ਕਰ ਵਾਹਿਗੁਰੂ ਜੀ, ਤੁਸਾਂ ਉਹ ਖਿਨ ਦੇ ਵਿੱਚ ਹੀ ਸਾਰੇ ਦੂਰ ਕਰ ਦਿੱਤੇ ਹਨ।
ਸੋਗ ਰੋਗ ਵਿਪਤ ਅਤ ਭਾਰੀ ਦੂਰ ਪਈ ਜਪ ਨਾਮ ਮੁਰਾਰੀ।
ਲੋ ਸਤਿਗੁਰੂ ਫਰਮਾਉਂਦੇ ਨੇ, ਜਿਹੜੇ ਅਨੇਕਾਂ ਤਰ੍ਹਾਂ ਦੇ ਸੋਗ ਸਨ ਤੇ ਰੋਗ ਸਨ ਤੇ ਬਿਪਤਾ ਸੀ, ਮੁਸੀਬਤ ਸੀ, ਅਤ ਭਾਰੀ ਜਿਹੜੀ ਬਹੁਤ ਭਾਰੀ ਮੁਸੀਬਤ ਸੀ, ਦੂਰ ਪਈ ਜਪ ਨਾਮ ਮੁਰਾਰੀ, ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਤੇ ਉਹ ਸਾਰੀ ਮੁਸੀਬਤ ਵੀ ਦੂਰ ਹੋ ਗਈ ਤੇ ਰੋਗ ਸੋਗ ਵੀ ਸਾਰੇ ਮਿਟ ਗਏ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣ ਆਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਸਾਨੂੰ ਵਾਹਿਗੁਰੂ ਨੇ ਮਿਹਰ ਦੀ ਨਿਗਾਹ ਧਾਰਨ ਕਰਕੇ, ਸਾਡੇ ਵੱਲ ਮਿਹਰ ਦੀ ਨਜ਼ਰ ਕਰਕੇ ਤੇ ਸਾਨੂੰ ਆਪਣੇ ਲੜ ਲਾ ਲਿਆ ਹੈ। ਲੜ ਕੀ ਹੈ? ਆਪਣੀ ਸ਼ਰਨ ਦੇ ਵਿੱਚ ਤੇ ਆਪਣੇ ਨਾਮ ਦੇ ਲੜ ਲਾ ਲਿਆ ਹੈ। ਹਰ ਚਰਨ ਗਹੇ ਨਾਨਕ ਸਰਣ ਆਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲੈ ਕੇ ਤੇ ਉਹਦੇ ਚਰਨ ਫੜ ਲਏ ਨੇ। ਪਹਿਲਾਂ ਉਹਦੀ ਸ਼ਰਨ ਵਿੱਚ ਆਏ, ਫਿਰ ਉਹਦੇ ਚਰਨ ਫੜ ਲਏ ਵੀ ਹੇ ਵਾਹਿਗੁਰੂ, ਵੀ ਹੁਣ ਅਸੀਂ ਤੇਰੇ ਚਰਨ ਪਕੜ ਲਏ ਨੇ, ਇਹ ਹੁਣ ਅਸੀਂ ਪੱਲਾ ਪਕੜ ਲਿਆ ਹੈ, ਹੁਣ ਅਸੀਂ ਇਹਨੂੰ ਛੱਡਾਂਗੇ ਨਹੀਂ। ਤੇ ਜਿਹੜਾ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਪਕੜ ਲੈਂਦਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰੋ ਦੀ ਹਰ ਪ੍ਰਕਾਰ ਆਪ ਰੱਖਿਆ ਕਰਦਾ ਹੈ। ਵਿਕਾਰਾਂ ਤੋਂ, ਪਾਪਾਂ ਤੋਂ, ਜਮਾਂ ਤੋਂ ਵੀ ਵਾਹਿਗੁਰੂ ਉਸ ਨੂੰ ਛੁਡਾ ਲੈਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।